ਹੁੰਦਾ। ਜੋ ਇਹਨਾਂ ਦੀ ਮਰਜ਼ੀ ਤਰਮੀਮ ਕਰ ਲੈਣ ਤੇ ਲੋਕ ਕਿਉਂ ਮੰਨਣਗੇ ਇਸ ਅਰਦਾਸ ਨੂੰ? ਜਿਹੜੀ ਗੋਲਕਧਾਰੀ ਆਪਣੀ ਮਰਜ਼ੀ ਨਾਲ ਮਾਇਆਧਾਰੀ ਅਰਦਾਸ ਕਰ ਲੈਣ ਜਾਂ ਮਰਜ਼ੀ ਬਦਲ ਲੈਣ, ਕਿਉਂ ਬਾਉਂਡ ਹੋਣਗੇ ਲੋਕ ਮੰਨਣ ਨੂੰ ਇਸ ਗੱਲ ਦੇ? ਉਹ ਦੱਸਣ ਗੁਰਮਤ ਅਨੁਸਾਰ ਹੈ ਅਰਦਾਸ, ਬਗਾਵਤ ਹੋ ਜੂਗੀ ਖਿਲਾਫ ਇਹਨਾਂ ਦੇ ਹੁਣ। ਸੱਚੇ ਸੁੱਚੇ ਆਦਮੀ ਕਿਉਂ ਮੰਨਣ ਇਹਨਾਂ ਦੀ ਗੱਲ? ਮੂਰਖਾਂ ਦੀ, ਮਾਇਆਧਾਰੀਆਂ ਦੀ। ਗੁਰੂ ਦੀ ਗੱਲ ਮੰਨਣ ਨੂੰ ਬਾਉਂਡ ਹਾਂ ਅਸੀਂ, ਗੁਰੂ ਬਾਣੀ ਅਨੁਸਾਰ ਗੱਲ ਮੰਨਣ ਨੂੰ ਤਿਆਰ ਹਾਂ, ਬਾਣੀ ਤੋਂ ਖਿਲਾਫ ਜਾਣ ਵਾਲੀ ਗੱਲ ਅਸੀਂ ਬਾਉਂਡ ਨਹੀਂ ਹਾਂ ਮੰਨਣ ਨੂੰ, ਚਾਹੇ ਅਕਾਲ ਤਖ਼ਤ ਦਾ ਵੀ ਪਿਓ ਕਹੇ ਕੋਈ ਹੋਰ। ਅਕਾਲ ਤਖ਼ਤ ਕੀ ਚੀਜ਼ ਹੈ? ਬੰਦੇ ਹੀ ਬੈਠੇ ਨੇ ਉੱਥੇ, ਇਹ ਇੱਟਾਂ ਨੇ, ਪੱਥਰ ਹੈ ਜਾਂ ਫਿਰ ਆਦਮੀ ਹੈ? ਸਵਾਲ ਤਾਂ ਇਹ, ਗੁਰਮਤ ਹੈ ਜਾਂ ਨਹੀਂ ਹੈ? ਗੁਰਮਤ ਅਨੁਸਾਰ ਗੱਲ ਹੈ ਜਾਂ ਨਹੀਂ ਹੈ ਜੋ ਉੱਥੋਂ ਗੱਲ ਕਹੀ ਜਾਂਦੀ ਹੈ? ਜੇ ਗੁਰੂ ਤਾਂ ਤੋੜਦੇ ਨੇ ਸਾਨੂੰ, ਫਿਰ ਨਹੀਂ ਕੋਈ, ਅਸੀਂ ਬਾਉਂਡੇ ਨਹੀਂ ਮੰਨਦੇ। ਗੁਰੂ ਨਾਲ ਆਪ ਨਹੀਂ ਜੁੜੇ ਹੋਏ, ਉਹ ਸਾਨੂੰ ਤੋੜ ਰਹੇ ਨੇ, ਅਸੀਂ ਕਿਉਂ ਟੁੱਟੀਏ? ਕਿਉਂ ਟੁੱਟੀਏ ਅਸੀਂ ਉਹਨਾਂ ਦੇ ਕਹੇ ਤੇ? ਗੁਰੂ ਨੂੰ, ਗੁਰੂ ਨਾਲ ਨਹੀਂ ਟੁੱਟ ਸਕਦੇ। ਗੁਰੂ ਨਾਲ ਤਾਂ ਮੌਤ ਨਹੀਂ ਤੋੜ ਸਕੀ ਸਿੱਖਾਂ ਨੂੰ, ਸਾਹਿਬਜ਼ਾਦਿਆਂ ਨੂੰ ਕੀ ਲੋੜ ਸੀ ਸ਼ਹੀਦੀ ਦੇਣ ਦੀ? ਇਹ ਤਾਂ ਉਹ ਕੰਮ ਕਰ ਰਹੇ ਨੇ ਨਾ ਜਿਹੜਾ ਮੁਸਲਮਾਨਾਂ ਨੇ ਕੀਤਾ। ਗੁਰੂ ਨਾਲ ਤੋੜਨਾ ਉਹੀ ਕੰਮ ਹੈ ਜਿਹੜਾ ਸਿੱਖ ਵਿਰੋਧੀ ਕਰਦੇ ਆਏ ਨੇ। ਆਪ ਟੁੱਟੇ ਨੇ, ਲੋਕਾਂ ਨੂੰ ਤੋੜਨ ਲੱਗੇ, ਜੋੜ ਕੋਈ ਨਹੀਂ ਰਹੇ, ਬਕਵਾਸ ਕਰਦੇ ਨੇ ਸਭ, ਸਭ ਪਖੰਡ ਇਹਨਾਂ ਦਾ। ਗੁਰੂ ਨੇ ਜੋੜ ਰਹੇ ਨੇ, ਆਪ ਤਾਂ ਦੇਖ ਲਓ ਅੰਦਰ ਝਾਤੀ ਮਾਰ ਕੇ ਕੋਈ ਜੁੜਿਆ ਤੁਹਾਡੇ ਚ? ਗੁਰੂ ਨੂੰ, ਗੁਰੂ ਦੀ ਗੱਲ ਦਾ ਵੀ ਪਤਾ, ਮੈਸੇਜ ਦਾ ਪਤਾ ਕੀ ਹੈ? ਕੁਛ ਵੀ ਪਤਾ ਨਹੀਂ ਕਿਸੇ ਨੂੰ, ਰੌਲਾ ਪਾਇਆ ਹੋਇਆ।
ਏਵ ਵੀ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ,
ਇਹ ਵੀ ਨਹੀਂ ਕਹਿ ਸਕਦੇ। ਦੇਖੋ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਇਹ ਵੀ ਨਹੀਂ ਕੋਈ ਕਹਿ ਸਕਦਾ। ਭਗਤਾਂ ਨੇ ਇਹ ਦਾਅਵਾ ਨਹੀਂ ਕੀਤਾ ਹੈ ਕਿ ਜਿਹੜੇ ਜਾ ਰਹੇ ਹਾਂ ਅਸੀਂ ਉਹ ਗਟਕਾਠੀ ਰਾਮ ਕੀ ਚੜੇ, ਕਿਹਨੂੰ ਇਹ ਜਨਮ ਰਾਸ ਆ ਜਾਣਾ, ਕਿਹਨੂੰ ਨਹੀਂ ਆਉਣਾ, ਪਾਣਾ ਕਿਹਨੂੰ ਰਾਸ ਆਉਣਾ, ਕਿਹਨੂੰ ਨਹੀਂ ਆਉਣਾ, ਇਹ ਨਹੀਂ ਕੋਈ ਕਹਿ ਸਕਦਾ। ਪਤਾ ਨਹੀਂ ਕਿੱਥੋਂ ਕਿਸੇ ਕਿਹੜੇ ਚੜ ਰਹੇ ਨੇ ਦੀਵਾਰ ਦੇ ਉੱਤੇ ਦਾਣੇ ਲਈ, ਇੱਕ ਫੁੱਟ ਦੇ ਫਾਸਲੇ ਤੋਂ ਕੀੜਾ ਡਿੱਗ ਪੈਂਦਾ ਥੱਲੇ, ਜਰਾ ਗਲਤੀ ਤੋਂ ਡਿੱਗ ਜਾਂਦਾ, ਕਾਹਲੀ ਕਰ ਜਾਂਦਾ ਵੀ ਮੈਂ ਤਾਂ ਹੁਣ ਚੜ ਗਿਆ, ਸਮਾਰ ਕੇ ਨੀ ਪੰਜਾ ਪਾਉਂਦਾ ਗਿਰ ਜਾਂਦਾ। ਕੋਈ ਪਤਾ ਨੀ ਕਿੱਥੋਂ ਕਿੱਥੇ ਕਿਹਨੇ ਕਿੱਥੋਂ ਕਿੰਨੀ ਉਚਾਈ ਤੋਂ ਕਿਹਨੇ ਗਿਰ ਜਾਣਾ ਹੈ, ਕਿਹਨੇ ਥੱਲੇ ਉੱਤੇ ਚੜ ਜਾਣਾ, ਕੋਈ ਕਹਿ ਸਕਦਾ? ਕੁਛ ਕੁਛ ਨੀ ਕਿਹਾ ਜਾ ਸਕਦਾ ਇਹਦੇ ਬਾਰੇ, ਇਹਦੇ ਬਾਰੇ ਕਿਉਂ ਨੀ ਕਿਹਾ ਜਾਂਦਾ? ਕਿਉਂਕਿ ਉਹਦੇ ਆਪਣੇ ਮੰਨਣ ਤੇ ਖੜੀ ਹੈ ਗੱਲ। ਦੇਖੋ ਸੱਚਖੰਡ ਦਾ ਫਰਮਾਨ ਹੈ, ਗੱਲ ਸੱਚਖੰਡ ਨੇ ਕਹੀ ਹੈ, ਉਹ ਕਹਿੰਦੇ ਅਸੀਂ ਵੀ ਨਹੀਂ ਕਹਿ ਸਕਦੇ। ਇੰਡੀਪੈਂਡੈਂਟ ਹੈ ਇੱਕ ਜਿਹੜਾ ਆਪ ਹੈ, ਚਾਹੇ ਦਾਲ ਵੀ ਹੈ ਇੰਡੀਪੈਂਡੈਂਟ, ਇਹ ਵੀ ਹੈ। ਇਹਦੇ ਉੱਤੇ ਛੱਡਤੀ ਗੱਲ, ਤੂੰ ਚਾਹੇ ਇੱਥੇ ਰਹਿ ਮਾਇਆ 'ਚ, ਜਗ ਸੱਚੇ ਕੀ ਹੈ ਕੋਠੜੀ ਨੂੰ, ਇਹ ਤੇਰੀ ਕੋਠੜੀ, ਕੋਠੜੀ 'ਚ ਚਾਹੇ ਤਾਂ ਕੋਠੜੀ ਰਹਿ ਚਾਹੇ ਮਹਿਲ 'ਚ ਰਹਿ, ਜਗ ਕੋਠੜੀ ਹੈ ਮਾਇਆ ਕੋਠੜੀ ਹੈ, ਕੋਠੜੀ ਕੱਚੀ ਵੀ ਹੁੰਦੀ ਹੈ ਤੇ ਉਧਰ ਮਹਿਲ ਹੈ, ਮਹੱਲਾ ਪੰਜਵਾਂ ਮਹੱਲਾ, ਤੀਜਾ ਮਹੱਲਾ ਪਹਿਲਾ ਉਹ ਮਹਿਲ ਹੈ। ਤੂੰ ਮਹਿਲ ਚ ਰਹਿਣਾ, ਰਾਜਾ ਬਣ ਕੇ ਰਹਿਣਾ, ਸਿਰ ਸਿਆਂ ਪਾਤਸ਼ਾਹ ਬਣ ਕੇ ਰਹਿਣਾ, ਭਿਖਾਰੀ ਬਣ ਕੇ ਕੋਠੜੀ ਚ ਰਹਿਣਾ? ਜੇ ਕੋਠੜੀ ਚ ਕੋਈ ਰਹਿਣਾ ਚਾਹੁੰਦਾ ਹੋਵੇ ਭਿਖਾਰੀ ਬਣ ਕੇ ਰਹੇ, ਕਦੋਂ ਉਹਦਾ ਇਰਾਦਾ ਬਦਲ ਜਾਣਾ ਮਹਿਲ ਚ ਜਾਣ ਦਾ? ਕੋਈ ਨੀ ਕਹਿ ਸਕਦਾ। ਉਹ ਤਾਂ ਜੱਗ ਕੋਠੜੀ ਹੈ ਮਹਿਲ, ਕੱਚੀ ਕੋਠੜੀ ਹੈ ਢਹਿੰਦੀ ਰਹਿਣੀ ਹੈ, ਮਹਿਲ ਪੱਕਾ ਹੁੰਦਾ। ਇਹ ਤਾਂ ਇਹਦੀ ਇੱਛਾ ਦੀ ਗੱਲ ਹੈ, ਇਹਦੇ ਵਿੱਚ ਪਰਮੇਸ਼ਰ ਦਾ ਕੋਈ ਦਖਲ ਨਹੀਂ ਹੈ, ਕਿਉਂਕਿ ਆਹ ਕੰਪਨੀ ਸਭ ਦੱਸਦੀ ਹੈ। ਇਹ ਵੀ ਆਖਣਾ
ਜਾਪੀ ਜੇ ਕਿਸੇ ਆਣੇ ਰਾਸ,
ਫਿਰ ਇਹ ਤਾਂ ਸੱਚਖੰਡ ਤੋਂ ਕਹੀ ਹੋਈ ਹੈ ਗੱਲ, ਇਹ ਤਾਂ ਬੁਲਾਇਆ ਬੋਲਿਆ ਨਾਨਕ ਤਾਂ, ਨਾਨਕ ਨੇ ਆਪਣੇ ਕੋਲੋਂ ਨਹੀਂ ਗੱਲ ਕਹੀ ਹੈ, ਗੱਲ ਸੱਚਖੰਡ ਦੀ ਹੈ ਕਹੀ ਕਹਾਈ ਹੋਈ। ਕੋਈ ਨਹੀਂ ਕਹਿ ਸਕਦਾ ਕਿ ਕਿਹਨੂੰ ਇਹ ਗੱਲ ਰਾਸ ਆ ਜਾਣੀ ਹੈ ਗੁਰਬਾਣੀ ਦੀ, ਕਿਹਨੂੰ ਨਹੀਂ ਆਉਣੀ। ਗੁਰਬਾਣੀ ਸਾਰੇ ਸੁਣਦੇ ਨੇ, ਕਿਹਨੂੰ ਰਾਸ ਆ ਜਾਣੀ ਹੈ, ਬੀਬੀ ਰੋਜ਼ ਪੜ੍ਹਦੀ ਹੈ ਬਾਣੀ, ਰਾਹ ਸਿੰਘ ਦੇ ਹੋਰ ਨੂੰ ਆ ਗਈ, ਇੱਕ ਵਾਰ ਨਹੀਂ ਸੁਣੀ ਰਾਸ ਆ ਗਈ, ਰਾਸ ਗੁਰੂ ਅਮਰਦਾਸ ਨੂੰ ਆ ਗਈ, ਆ ਗਈ ਨਾ ਰਾਸ, ਬਸ ਫਿਰ ਆ ਗਈ, ਕੀ ਪਤਾ ਪੜ੍ਹਨ ਵਾਲੀ ਨੂੰ ਰਾਸ ਨਹੀਂ ਆਈ, ਉਹਨੂੰ ਨੀ ਰਾਸ ਆਈ, ਉਹਨੂੰ ਸਮਝ ਨਹੀਂ ਸੀ ਇਸ ਗੱਲ ਦੀ, ਅਵਸਥਾ ਉਹ ਨਹੀਂ ਸੀ ਬਣੀ ਹੋਈ, ਅਵਸਥਾ ਗੁਰੂ ਅਮਰਦਾਸ ਦੀ ਬਣੀ ਹੋਈ ਸੀ।
ਨਾਨਕ ਗੁਰਮੁਖੀ ਜਾਣੀ ਹੈ ਜਾ ਕੋ ਆਪ ਕਰੇ ਪ੍ਰਗਾਸ,
ਨਾਨਕ ਗੁਰਮੁਖੀ ਜਾਣੀ ਹੈ
ਜਾ ਕੋ ਆਪ ਕਰੇ ਪ੍ਰਗਾਸ,
ਗੁਰਮੁਖਾਂ ਨੇ ਕੁਛ ਗੱਲ ਜਾਣੇ, ਜੇ ਕੋਈ ਜਾਣੇ ਕੀ ਜਾਣੇ, ਸਾਰੀ ਰਾਮ ਰਾਜਾ ਰਾਮ ਦੀ ਕਹਾਣੀ ਗੁਰਮੁਖਾਂ ਨੇ ਜਾਣੀ ਹੈ ਜਿਹੜੀ ਬਿਆਨ ਕੀਤੀ ਹੈ, ਕੀ ਬਣਾ
ਜਾ ਕੋ ਆਪ ਕਰੇ ਪ੍ਰਗਾਸ,
ਉਹ ਜਾਣੀ ਹੈ ਇੱਕ ਨਾ ਭਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ, ਇੰਨੀ ਗੱਲ ਜਾਣੀ ਹੈ ਗੁਰਮੁਖਾਂ ਨੇ ਵੀ, ਇਹ ਤੋਂ ਗਾਹਾਂ ਨਹੀਂ ਜਾਣੀ ਹੈ, ਜਿੰਨੀ ਕੁ ਦੱਸਦੀ ਉਨੀ ਉਹ ਜਾਣੀ ਹੈ, ਗਾਹਾਂ ਜਿਹੜੀ ਕਹਿਤੀ ਨਾ ਇਹ ਵੀ ਆਖਣਾ ਜਾ ਵੀ ਇਹ ਗੁਰਮੁਖਾਂ ਨੇ ਵੀ ਨਹੀਂ ਜਾਣੀ ਹੈ, ਕਿਉਂ ਇਹ ਜਾਣਾ ਹੀ ਨਹੀਂ ਹੈ, ਜਿਸ ਨੂੰ ਤੂੰ ਜਾਣਾ ਹੈ ਸੋਈ ਜਾਣ ਜਾਣਾ, ਬੁਲਾਇਆ ਹੀ ਬੋਲਿਆ ਗੁਰੂ, ਉਹ ਉਤਲੀ ਗੱਲ ਵੀ ਜਿਹੜੀ ਹੈ ਗੁਰਮੁਖਾਂ ਨੇ ਦੱਸੀ ਹੈ, ਵਿਦਵਾਨਾਂ ਨੇ ਕਿਸੇ ਨੇ ਨਹੀਂ ਦੱਸੀ, ਕਿਸੇ ਸੰਤ ਨੇ ਨਹੀਂ ਦੱਸੀ, ਕਿਸੇ ਸਾਧ ਨੇ ਨਹੀਂ ਦੱਸੀ, ਕਿਸੇ ਫਕੀਰ ਨੇ ਨਹੀਂ ਦੱਸੀ, ਫਕੀਰ ਦੀ ਪਦਵੀ ਗੁਰਮੁਖ ਨੂੰ ਥੱਲੇ ਹੈ, ਗੁਰਮੁਖ ਗੁਣੀ ਗਹੀਰ ਹੁੰਦਾ ਫਕੀਰ ਨਹੀਂ ਹੁੰਦਾ, ਕੇਵਲ ਗਿਆਨੀ ਜਿਹੜਾ ਹੈਗਾ ਉਹ ਫਕੀਰ ਹੋ ਸਕਦਾ, ਸੰਤੋਖੀ ਹੋ ਸਕਦਾ, ਫਕੀਰ ਸੰਤੋਖੀ ਹੁੰਦਾ, ਜਿਸ ਕੇ ਹਿਰਦੇ ਧਨ ਵਸੇ, ਜਿਹਦੇ ਹਿਰਦੇ ਨਾਮ ਧਨ ਵਸਦਾ ਗਿਆਨ, ਗੁਰਬਾਣੀ ਦਾ ਸਹੀ ਗਿਆਨ ਸੋਝੀ, ਜਿਸ ਕੇ ਹਿਰਦੇ ਧਨ ਵਸੇ ਤਿਸਕਾ ਨਾਉ ਫਕੀਰ, ਫਕੀਰ ਉਹਨੂੰ ਕਹਿੰਦੇ ਸੀ, ਸੰਤੋਖੀ ਹੋਇਆ, ਗਿਆਨ ਕਾ ਬੱਧਾ ਮਨ, ਉਹਦਾ ਮਨ ਕਾਬੂ ਚ ਹੁੰਦਾ, ਫਕੀਰ ਦਾ ਮਨ ਕਾਬੂ ਚ ਹੁੰਦਾ, ਪਰ ਜਿਸ ਕੇ ਹਿਰਦੇ ਤੂੰ ਵਸੇ, ਜਿਸ ਕੇ ਹਿਰਦੇ ਜੇ ਤੂੰ ਵਸੇ ਸੇ ਨਰ ਗੁਣੀ ਗਹੀਰ, ਉਹ ਗੁਰਮੁਖ ਨੇ ਫਕੀਰ ਦੀ ਔਰ ਗੁਰਮੁਖ ਦੀ ਅੱਡ ਅੱਡ ਵਿਆਖਿਆ ਕਰ ਦਿੱਤੀ, ਗੁਰਬਾਣੀ ਨੇ ਸਟੇਜ ਦੱਸ ਦਿੱਤੀ, ਇੱਥੇ ਖੜਾ ਫਕੀਰ, ਹਾਂਜੀ ਮੁਸਲਮਾਨਾਂ ਚ ਫਕੀਰ ਹੋ ਸਕਦੇ ਨੇ, ਪੀਰ ਹੋ ਸਕਦੇ ਨੇ, ਫਕੀਰ ਨੂੰ ਇਹ ਪੀਰ ਕਹਿੰਦੇ ਨੇ, ਬ੍ਰਹਮਗਿਆਨੀ ਨਹੀਂ ਹੋਏ, ਇਸੇ ਕਰਕੇ ਆਤਮ ਗਿਆਨੀ ਨਹੀਂ ਹੋਏ ਉਹਨਾਂ ਚ, ਇਸੇ ਕਰਕੇ ਗੁਰੂ ਘਰ ਦੇ ਨਾਲ ਜਿਹੜੇ ਸ਼ੁੱਧ ਆਤਮਾ ਵਾਲੇ ਮੁਸਲਮਾਨ ਸੀ ਉਹ ਸਹਿਮਤ ਹੋਏ, ਮੀਆਂ ਮੀਰ ਨੇ ਮੰਨਿਆ ਸਿੱਖ ਮਤ ਗਾਂ ਨਾਨਕ ਅੱਗੇ ਹੈ, ਸਾਰੇ ਮੁਸਲਮਾਨ ਮੰਨਦੇ ਨੇ, ਸ਼ੁੱਧ ਆਤਮਾ ਵਾਲੇ ਸਾਰੇ ਮੰਨਦੇ ਨੇ ਅੱਗੇ,
ਨਾਨਕ ਗੁਰਮੁਖੀ ਜਾਣੀ ਹੈ,
ਇਸੇ ਕਰਕੇ ਮੁਸਲਮਾਨ ਮਤ ਨੂੰ ਇੱਕ ਅੱਖ ਵਾਲੇ ਕਹਿਤਾ, ਇੱਕ ਅੱਖ ਤਾਂ ਹੈ ਨਾ, ਸੰਤੋਖੀ ਤਾਂ ਹੋ ਗਏ ਨਾ, ਹੁਕਮ ਨਾਲ ਹੀ ਪ੍ਰਚਾਰ ਕਰਦੇ ਨੇ ਮੁਸਲਮਾਨ, ਉਹਦਾ ਹੁਕਮ ਦੇ ਵਿੱਚ ਰਹੋ, ਜਿਹੜੀ ਰੋਜ਼ੀ ਹੈ ਉਹ ਖੁਦਾ ਦੇ ਜੁੰਮੇ ਹੈ, ਖੁਦਾ ਨੇ ਜੁੰਮਾ ਲਿਆ ਉਹਦਾ, ਇਹ ਵਿਸ਼ਵਾਸ ਹੈ ਮੁਸਲਮਾਨਾਂ ਨੂੰ, ਹਿੰਦੂਆਂ ਸਿੱਖਾਂ ਨੂੰ ਵਿਸ਼ਵਾਸ ਹੈ ਨਹੀਂ, ਇਸ ਗੱਲ ਦਾ ਵਿਸ਼ਵਾਸ ਨਹੀਂ ਹੈ ਸਿੱਖਾਂ ਨੂੰ, ਔਰ ਹਿੰਦੂਆਂ ਨੂੰ ਤਾਂ ਖੈਰ ਕੀ ਹੁਣ, ਹਿੰਦੂਆਂ ਦਾ ਮਤਲਬ ਹੀ ਨਹੀਂ ਵਿਸ਼ਵਾਸ ਕਰਨ ਦਾ ਕਿਸੇ ਚੀਜ਼ ਤੇ, ਹਿੰਦੂ ਤਾਂ ਉਹ ਤੇ ਵਿਸ਼ਵਾਸ ਕਰਦੇ ਨੇ ਜਿਹੜਾ ਉਹਦੇ ਕਾਬੂ ਚ ਹੈ, ਮੂਰਤੀ ਉਹਦੇ ਕਾਬੂ ਚ ਹੈ, ਉਹਦੇ ਵਿਸ਼ਵਾਸ ਹੈ, ਉਹਨੂੰ ਪਤਾ ਇਹਨੇ ਕਿਹੜਾ ਵਿਗਾੜਨਾ ਸਾਡਾ ਕੁਛ, ਇਹਨੇ ਕਿਹੜਾ ਸਾਨੂੰ ਕੋਈ ਆਰਡਰ ਕਰਨਾ, ਇਹਦਾ ਕਿਹੜਾ ਸਾਨੂੰ ਕੋਈ ਖਤਰਾ ਹੈ, ਜੇ ਤਾਂ ਕੋਈ ਖਤਰਾ ਨਹੀਂ ਉਹਦੇ ਤੇ ਵਿਸ਼ਵਾਸ ਕਰਦੇ ਨੇ, ਪੱਥਰ ਤੋਂ ਕੀ ਖਤਰਾ ਹੈ, ਕੋਈ ਖਤਰਾ ਨਹੀਂ, ਜਿੱਥੇ ਮਰਜ਼ੀ ਰੱਖ ਲਓ, ਚਾਰ ਦਿਨ ਨਾ ਪੂਜਾ ਕਰੋ ਕੁਛ ਨਹੀਂ ਕਹਿੰਦਾ, ਇਹੋ ਜਿਹਾ ਹੀ ਕੁਛ ਅਸੀਂ ਕਰ ਲਿਆ, ਉਹੋ ਜਿਹੀ ਰੀਸ ਅਸੀਂ ਕਰ ਲਈ, ਸਾਧਾਂ ਨੇ ਕਰਾਤੀ ਨਾ ਆ ਕੇ ਗੁਰਦੁਆਰੇ ਨੂੰ। ਹਾਂਜੀ,
ਨਾਨਕ ਗੁਰਮੁਖੀ ਜਾਣੀ ਹੈ ਜਾ ਕੋ ਆਪ ਕਰੇ ਪ੍ਰਗਾਸ,
ਜਿਹਨੂੰ ਆਪ ਪ੍ਰਗਾਸ ਕਰਦਾ ਚਾਨਣ ਕਰਦਾ ਜਿਹਦੇ ਅੰਦਰ, ਉਹ ਗੁਰਮੁਖਾਂ ਨੇ ਗੱਲ ਸਮਝੀ ਹੈ। ਇੰਨੀ ਗੱਲ ਵੀ ਉਹਨਾਂ ਨੇ ਦੱਸੀ ਹੈ ਜਿਹੜੀ ਦੱਸ ਚੁੱਕੇ ਪਿੱਛੇ।
ਪੌੜੀ, ਨਾਨਕ ਜੀ ਉਪਾਇਕ ਹੈ ਲਿਖਣਾਵੇਂ ਧਰਮ ਬਹਾਲਿਆ।
ਨਾਨਕ ਜੀ ਉਪਾਇਕ ਹੈ, ਨਾਨਕ ਕਹਿੰਦਾ ਜੀ ਉਪਾਇਆ ਪਹਿਲਾਂ ਹੁਕਮ ਨਾਲ ਉਪਾਇਆ ਤੂੰ ਜੀ, ਲਿਖਣਾਵੇਂ ਧਰਮ
ਬਹਾਲਿਆ।
ਆ ਜਿਹੜਾ ਧਰਮ ਰਾਜ ਦੇ ਅੰਦਰ ਬਹਾਲਿਆ ਹੋਇਆ ਇਹਦਾ ਅੱਧਾ, ਉਹ ਧਰਮੀ ਬੰਦਾ ਹੈ, ਅੰਦਰਲਾ ਸੱਚਾ ਸੁੱਚਾ ਬੰਦਾ ਹੈ, ਉਹ ਲਿਖਣ ਨੂੰ ਬਿਠਾਲਤਾ ਕੀ ਕਰਦਾ, ਉਹ ਇਹਦਾ ਰਿਕਾਰਡ ਰੱਖਦਾ, ਉਹ ਕੀ ਕਰਦਾ ਕੀ ਸੋਚਦਾ ਕੀ ਨਹੀਂ ਕਰਦਾ, ਉਹ ਇਹਦੇ ਤੇ ਲਾਤਾ।
ਉੱਥੇ ਸੱਚੇ ਹੀ ਸੱਚ ਨਿਬੜਿਆ ਚੁਣ ਵੱਖ ਕੱਢੇ ਜਜਮਾ ਲਿਆ,
ਉੱਥੇ ਸੱਚੇ ਸੱਚ ਨਿਬੜਦਾ, ਉੱਥੇ ਤਾਂ ਅੰਦਰ ਸੱਚੇ ਸੱਚ ਨਿਬੜਦਾ। ਆਦਮੀ ਜਾਣਦਾ ਜਾਂ ਗਲਤੀ ਕਰਦਾ ਮਨ ਜਾਣੇ ਸਭ ਬਾਤ, ਜਾਣਦੀ ਉਗਣ ਕਰ ਅੰਦਰਲਾ ਜਾਣਦਾ ਤੂੰ ਗਲਤ ਕਰ ਰਿਹਾ ਫਿਰ ਕਰ ਲੈਂਦਾ, ਪਰ ਅੰਦਰਲੇ ਨੇ ਲਿਖ ਦਿੱਤਾ ਗਲਤ ਹੈ। ਜਦੋਂ ਅੰਦਰਲੇ ਨੇ ਮੰਨ ਲਿਆ ਵੀ ਗਲਤ ਹੈ ਤਾਂ ਉਹਨੇ ਤਾਂ ਲਿਖ ਦਿੱਤਾ, ਉਹ ਤਾਂ ਲਿਖਿਆ ਗਿਆ। ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾ ਲਿਆ, ਜਿਹੜੇ ਕਸੂਰਵਾਰ ਨੇ ਬਲੀਨਤਾ ਹੈ ਗਲਤੀਆਂ ਨੇ ਵੱਖ ਕੱਢ ਕੇ ਰੱਖ ਦਿੰਦਾ, ਕੂੜਿਆਰ ਨੇ ਜਿਹੜੇ ਜਜਮਾਲੇ ਨੇ
ਥਾਉ ਨਾ ਪਾਏ ਨੇ ਕੂੜਿਆਰ,
ਉਹ ਕੂੜਿਆਰ ਜਿਹੜੇ ਨੇ ਪਾਣੇ ਤੋਂ ਟ੍ਰੈਸਪਾਸ ਕਰਨ ਵਾਲੇ, ਪਾਣੇ ਦੀ ਉਲੰਘਣਾ ਕਰਨ ਵਾਲੇ ਕੂੜਿਆਰ ਨੇ, ਆਪਣੇ ਪਾਣੇ ਚੱਲਣ ਵਾਲੇ ਜਜਮਾਲੇ ਨੇ, ਉਹ ਉਹਨਾਂ ਨੂੰ ਕੋਈ ਜਗ੍ਹਾ ਸੱਚਖੰਡ ਚ ਨਹੀਂ ਮਿਲ ਸਕਦੀ, ਉਸ ਏਰੀਆ ਚ ਨਹੀਂ ਉਹ ਜਾ ਸਕਦੇ। ਜਿਹੜੇ ਦੂਜੇ ਦਾ ਹੱਕ ਖਾ ਤਾਂ ਸਕਦੇ ਨਹੀਂ, ਦੂਜੇ ਦੇ ਹੱਕ ਤੇ ਨਿਗਾਹ ਰੱਖਦੇ ਨੇ ਖਾਣ ਤੇ, ਹੱਕ ਪਰਾਇਆ ਨਾਨਕਾ ਉਸੂਰ ਉਸ ਗਾਇ, ਪਰਾਏ ਹੱਕ ਤੇ ਨਿਗਾਹ ਰੱਖਦੇ ਨੇ, ਮਿਲਦਾ ਤਾਂ ਹੈ ਨਹੀਂ ਖਾਣ ਨੂੰ, ਨਿਗਾਹ ਰੱਖਣੀ ਵੀ ਅਪਰਾਧ ਹੈ, ਇੱਛਾ ਰੱਖਣੀ ਵੀ ਅਪਰਾਧ ਹੈ। ਉਹ ਕੂੜਿਆਰਾਂ ਨੂੰ ਉੱਥੇ ਜਗ੍ਹਾ ਦੀ
ਹੌਣ ਪਾਇਨ ਕੂੜਿਆਰ ਮੂੰਹ ਕਾਲਾ ਦੋਜਕ ਚਾਲਿਆ,
ਉਹਨਾਂ ਦੇ ਅੰਦਰ ਅਗਿਆਨਤਾ ਹੈ, ਅਗਿਆਨਤਾ ਕਰਕੇ ਉਹਨਾਂ ਦੇ ਮੂੰਹ ਕਾਲੇ ਨੇ। ਮੂੰਹ ਕਾਲਾ ਕੀ ਹੁੰਦਾ, ਹਿਰਦਾ ਕਾਲਾ ਤਾਂ ਮੂੰਹ ਕਾਲਾ, ਹਿਰਦਾ ਕਾਲਾ ਹੀ ਮੂੰਹ ਕਾਲਾ ਹੈ, ਹੋਰ ਸਰੀਰ ਨੇ ਤਾਂ ਨਾਲ ਜਾਣਾ ਨੀ, ਸਰੀਰ ਦਾ ਮੂੰਹ ਕਾਹਨੂੰ ਕਾਲਾ ਕਾਹਨੂੰ ਹੋਰ ਹੈ, ਸਰੀਰ ਦੀ ਤਾਂ ਗੱਲ ਹੀ ਨੀ ਹੈ, ਉਹਨਾਂ ਦਾ ਮਨ ਕਾਲਾ ਹੈ, ਬੁੱਧੀ ਮਨ ਮੁਖੀ ਹੈ, ਜੇ ਮਨ ਹੀ ਮੁੱਖ ਹੈ ਉਹਦਾ ਮਨ ਕਾਲਾ, ਮਨ ਮੁਖੀ ਦਾ ਮਨ ਕਾਲਾ ਹੈ ਮੂੰਹ ਕਾਲਾ, ਜਿਹਦਾ ਮਨ ਕਾਲਾ ਉਹਦਾ ਮੂੰਹ ਕਾਲਾ, ਉਹ ਸਕਲ ਦਾ ਮੂੰਹ ਕਾਲਾ, ਉਹ ਜੋਤ ਦਾ ਮੂੰਹ ਕਾਲਾ ਜਿਹਦਾ ਮਨ ਕਾਲਾ।
ਦੋਜਕ ਚੱਲਿਆ,
ਦੋਜਕ ਜਾਣਾ ਉਹਨਾਂ ਨੇ, ਦੋਜਕ ਕੁਛ ਨਹੀਂ ਹੈ, ਦੋਜਕ ਆ ਸੰਸਾਰ ਹੈ, ਦੁਬਾਰਾ ਜਨਮ ਲੈਣਾ ਦੋਜਕ ਹੈ, ਜਿੱਥੇ ਤਕਲੀਫ ਹੈ ਦੁੱਖ ਨੇ ਸੰਸਾਰ ਦੇ ਵਿੱਚ ਦੋਜ ਕੇ ਆ।
ਤੇਰੇ ਨਾਂ ਰੱਤੇ ਸੇ ਜਿਣ ਗਏ ਹਾਰ ਗਏ ਠੱਗਣ ਵਾਲਿਆ,
ਤੇਰੇ ਨਾਮ ਨਾਲ ਜਿਹੜੇ ਤੇਰੇ ਗਿਆਨ ਨਾਲ ਅੰਤਰਾਤਮਾ ਦੀ ਆਵਾਜ਼ ਨਾਲ ਜਿਹੜੇ ਜੁੜੇ ਰਹੇ, ਅੰਤਰਾਤਮਾ ਦੇ ਅਨੁਸਾਰ ਚੱਲੇ, ਜਿਹੜੇ ਭਾਣੇ ਚ ਚੱਲੇ, ਜਿਹੜੇ ਉਹ ਬਾਜੀ ਜਿੱਤ ਗਏ, ਉਹ ਸੰਸਾਰ ਦੀ ਬਾਜੀ ਜਿੱਤ ਗਏ, ਉਹਨਾਂ ਨੇ ਮਨ ਜਿੱਤ ਲਿਆ ਆਪਣਾ, ਐ ਕਹਿ ਲਓ ਜਿਣ ਗਏ, ਜਿਣ ਗਏ ਕੀ ਮਨ ਜਿੱਤ ਲਿਆ ਉਹਨਾਂ ਨੇ ਆਪਣਾ, ਜਿਹੜਾ ਮਨ ਨੂੰ ਹੀ ਹੈ, ਮਨ ਜੀਤੇ ਜਗ ਜੀਤ ਹੈ, ਹਾਰ ਗਏ ਸੇ ਠੱਗਣ
ਵਾਲੇ,
ਜਿਹੜੇ ਲੋਕਾਂ ਨੂੰ ਠੱਗਦੇ ਸੀ ਉਹ ਠੱਗੀਆਂ ਮਾਰਦੇ ਸੀ, ਆਪਣੇ ਆਪ ਨੂੰ ਸਿਆਣਾ ਸਮਝਦੇ ਸੀ, ਉਹ ਹਾਰ ਗਏ ਬਾਜੀ, ਜਿਹਨਾਂ ਨੇ ਆਪਣਾ ਮਨ ਜਿੱਤਿਆ ਉਹਨਾਂ ਨੇ ਬਾਜੀ ਜਿੱਤ ਲਈ, ਜਿਹਨਾਂ ਨੇ ਆਪਣੇ ਮਨ ਨਾਲ ਸੰਸਾਰ 'ਚ ਠੱਗੀਆਂ ਮਾਰੀਆਂ ਲੋਕ ਜਿੱਤੇ ਉਹ ਬਾਜੀ ਹਾਰ ਗਏ, ਹਰ ਗਏ ਸੇ ਠੱਗਣ
ਵਾਲੇ।
ਜਿੰਨੇ ਧਾਰਮਿਕ ਆਦਮੀ ਨੇ ਉਹਨਾਂ ਦੇ ਉੱਤੇ ਜਾਂਦੀ ਹੈ ਗੱਲ ਠੱਗਣ ਵਾਲਿਆ, ਸੰਸਾਰੇ ਦੇ ਵਿੱਚ ਮਾਇਆ ਦੀਆਂ ਠੱਗੀਆਂ ਵਾਲਣ ਵਾਲਿਆਂ ਤੇ ਇਹ ਬਾਣੀ ਨਹੀਂ ਹੈਗੀ, ਇਹ ਪੰਕਤੀ ਬਿਲਕੁਲ ਵੀ ਲੱਗੂ। ਕਿਉਂਕਿ ਠੱਗ ਜਿਹੜਾ ਸ਼ਬਦ ਆਇਆ ਗੁਰਬਾਣੀ ਚ ਸੰਤਾਂ ਵਾਸਤੇ ਆਇਆ, ਬਾਨਾਰਸ ਕੇ ਠੱਗ, ਹੋਰ ਕਿਸੇ ਠੱਗ ਦੀ ਗੱਲ ਗੁਰਬਾਣੀ ਨਹੀਂ ਕਰ ਰਹੀ। ਇਸ ਕਰਕੇ ਠੱਗਣ ਵਾਲਿਆ ਲਫ਼ਜ਼ ਸੰਸਾਰ ਦੇ ਵਿੱਚ ਠੱਗੀਆਂ ਮਾਰਨ ਵਾਲਿਆਂ ਵਾਸਤੇ ਬਿਲਕੁਲ ਨਹੀਂ ਆਇਆ ਹੋਇਆ। ਹਾਂ, ਸੰਤ ਭੇਖ ਦੇ ਵਿੱਚ ਚਾਹੇ ਉਹ ਕਿਸੇ ਤਰੀਕੇ ਨਾਲ ਮਾਇਆ ਦੀ ਵੀ ਠੱਗੀ ਮਾਰਦਾ ਵੀ ਠੱਗੀ, ਭੇਖ ਧਰਮ ਦਾ ਹੋਣਾ ਚਾਹੀਦਾ ਉਹਦਾ। ਹਾਰ ਗਏ ਸੀ ਠੱਗਣ
ਵਾਲੇ,
ਉਹ ਠੱਗਣ ਵਾਲੇ ਸਾਰੇ ਹਾਰ ਗਏ। ਲਿਖਣਾਵੇ ਧਰਮ
ਬਹਾਲਿਆ,
ਨਾਮ ਦਾ ਹਿਸਾਬ ਕਰਨ ਵਾਸਤੇ, ਨਾਮ ਲਿਖਣ ਵਾਸਤੇ ਉਹਦਾ ਗਿਆਨ, ਨਾਵੇ ਕੀ ਹੈ ਉਹਦਾ ਗਿਆਨ, ਇਹਨੂੰ ਕਿੰਨਾ ਗਿਆਨ ਹੈ, ਕਿੰਨਾ ਰਹਿ ਗਿਆ, ਕਿੰਨਾ ਲੈ ਲਿਆ ਇਹਨੇ, ਇਹਦਾ ਹਿਸਾਬ ਰੱਖਣ ਵਾਸਤੇ ਧਰਮਰਾਜ ਵਾਲਿਆ ਵੀ ਕਿੰਨੀਆਂ ਚ ਕਮੀ ਹੈ, ਕਿੰਨੀਆਂ ਨੇ ਆਪਣੀ ਕਮੀ ਪੂਰੀ ਕਰ ਲਈ। ਧਰਮਰਾਜ ਦੀ ਡਿਊਟੀ ਹੈ, ਕੀ ਲੈ ਕੇ ਆਇਆ ਸੀ, ਕਿੰਨਾ ਗਿਆਨ ਲੈ ਕੇ ਆਇਆ ਸੀ, ਕਿੰਨੀ ਬੁੱਧੀ ਲੈ ਕੇ ਆਇਆ ਸੀ, ਗਵਾ ਕੇ ਗਿਆ ਜਾਂ ਵਧਾ ਕੇ ਗਿਆ, ਇਹਦਾ ਹਿਸਾਬ ਰੱਖਣ ਵਾਸਤੇ ਧਰਮਰਾਜ ਬਿਠਾ ਲਿਆ।
ਸਲੋਕ ਮਹਲਾ ਪਹਿਲਾ, ਵਿਸਮਾਦ ਨਾਦ ਵਿਸਮਾਦ ਵੇਦ।
ਫੇਰ ਧਰਮਰਾਜ ਜੀ ਦੇ ਜਿਹੜੇ ਨੇ ਨਾ, ਸੋ ਕਰਮ, ਐ ਕਹਿ ਲੋ ਕਰਮ ਕਹਿ ਲੋ, ਜੀ ਨੇ ਕਿੰਨਾ ਕੁਛ ਖਟਿਆ ਜਾਂ ਗੁਆਇਆ। ਜੋ ਕਰਨ ਆਇਆ ਸੀ ਨਾ, ਲਾਹਾ ਲੈਣ ਆਇਆ ਸੀ, ਲਾਹਾ ਲਿਆ ਜਾਂ ਨੁਕਸਾਨ ਕਰ ਲਿਆ, ਇਹਦੇ ਨਫੇ ਨੁਕਸਾਨ ਦਾ ਲੇਖਾ ਰੱਖਦਾ, ਕਰਮ ਦਾ ਲੇਖਾ ਨਹੀਂ ਅਸੀਂ ਕਹਿ ਸਕਦੇ। ਕਰਮ ਦੇ ਵਿੱਚ ਨਫਾ ਨੁਕਸਾਨ, ਹਾਨੀ ਲਾਭ ਦਾ ਲੇਖਾ ਲੈ, ਇਹ ਚੱਲ ਮੁੜ ਤੋਂ ਘਾਟਾ ਪਾ ਕੇ ਚੱਲਿਆ ਜਾਂ ਕੁਛ ਖੱਟ ਕੇ ਚੱਲਿਆ, ਇਹਦਾ ਲੇਖਾ ਲਿਖਦਾ। ਗੁਰਬਾਣੀ ਇਸ ਗੱਲ ਨੂੰ ਮੰਨਦੀ ਹੈ। ਬੁੱਧੀ ਜਿਹੜੀ ਸੀਗੀ ਇਹਦੇ ਕੋਲ ਲੈ ਕੇ ਆਇਆ ਅਕਲ, ਉਹ ਇਹਨੇ ਘਟਾ ਲਈ ਜਾਂ ਵਧਾ ਲਈ, ਬਸ ਇਹੀ ਲੇਖਾ, ਇਹੀ ਕਰਮ। ਧਰਮ ਜਿਹੜਾ ਹੈਗਾ ਉਹ ਇਹ ਦੇਖਦਾ ਵੀ ਇਹਦੀ ਬੁੱਧੀ ਮਲੀਨ ਹੁੰਦੀ ਹੈ ਜਾਂ ਬੁੱਧੀ ਇਹਦੀ ਨਿਰਮਲ ਹੁੰਦੀ ਹੈ। ਜੇ ਬੁੱਧੀ ਮਲੀਨ ਹੋ ਗਈ ਨੁਕਸਾਨ ਹੋ ਗਿਆ, ਜੇ ਬੁੱਧੀ ਦੇ ਵਿੱਚ ਗਿਆਨ ਵੱਧ ਗਿਆ, ਪ੍ਰਚੰਡ ਹੋ ਗਿਆ ਗਿਆਨ, ਪਹਿਲਾਂ ਨੂੰ ਤੇਜ਼ ਹੋ ਗਈ ਬੁੱਧੀ, ਜਿਹੜੇ ਭਰਮ ਦੇ ਭੁਲੇਖੇ ਪਏ ਹੋਏ ਨੇ ਦੁਨੀਆਂ ਦੇ ਵਿੱਚ ਉਹ ਘਟ ਗਏ, ਚੱਕੇ ਗਏ, ਫਿਰ ਇਹਦੇ ਖੱਟੀ ਹੈ। ਭਰਮ ਦਾ ਵੱਧ ਜਾਣਾ ਨੁਕਸਾਨ ਹੈ, ਭਰਮ ਦਾ ਘਟ ਜਾਣਾ ਲਾਭ ਹੈ, ਹੋਰ ਇਹਦਾ ਕੋਈ ਕਰਮ ਨਹੀਂ। ਬਾਕੀ ਇਹ ਦੁਨੀਆਂ ਦੇ ਵਿੱਚ ਜੋ ਕੁਛ ਅਸੀਂ ਕਰਦੇ ਹਾਂ, ਕਰਦੇ ਜ਼ਰੂਰ ਹਾਂ, ਉਹ 'ਚ ਸਾਡਾ ਹਾਨੀ ਲਾਭ ਕੋਈ ਨਹੀਂ। ਉਹ ਜੋ ਕੁਛ ਕਰਦਾ ਹੁਕਮ ਨਾਲੇ ਹੁੰਦਾ, ਉਹੀ ਗੱਲਾਂ ਸਫਲ ਹੁੰਦੀਆਂ ਨੇ, ਉਸ ਗੱਲ ਵਿੱਚ ਅਸੀਂ ਸਫਲ ਹੁੰਦੇ ਹਾਂ ਜੋ ਪਰਮੇਸ਼ਰ ਦੀ ਰਜ਼ਾ ਹੁੰਦੀ ਹੈ। ਅਸੀਂ ਆਪਣੀ ਰਜ਼ਾ ਨਾਲ ਬਹੁਤ ਕੁਛ ਕਰਦੇ ਹਾਂ, ਮਾਇਆ ਵਿੱਚ ਦਖਲ ਦਿੰਦੇ ਹਾਂ, ਉਹ ਸਾਡੇ ਵੱਸ ਦੀ ਗੱਲ ਨਹੀਂ। ਆਪਣਾ ਮਨ ਮਲੀਨ ਕਰ ਲੈਣਾ, ਬੁੱਧ ਮਲੀਨ ਕਰ ਲੈਣੀ, ਆਪਣਾ ਮਨ ਉੱਜਲ ਕਰ ਲੈਣਾ, ਇਹ ਸਾਡੇ ਵੱਸ ਵਿੱਚ ਹੈ। ਇੱਥੇ ਆ ਕੇ ਦੂਜੀਆਂ ਮੱਤਾਂ ਨੂੰ ਗੁਰਮਤ ਦਾ ਫਰਕ ਪੈ ਜਾਂਦਾ, ਦੂਜੀਆਂ ਮੱਤਾਂ ਕੁਛ ਹੋਰ ਕਹਿੰਦੀਆਂ ਨੇ, ਗੁਰਬਾਣੀ ਕੁਛ ਹੋਰ ਕਹਿੰਦੀ ਹੈ। ਸਰੀਰ ਨਾਲ ਕੀਤੇ ਹੋਏ ਕਰਮ ਕਰਦੇ ਅਸੀਂ ਜ਼ਰੂਰ ਹਾਂ, ਪਰ ਉਹਨਾਂ ਦੀ ਸਫਲਤਾ ਸਾਡੇ ਵੱਸ ਦੀ ਗੱਲ ਨਹੀਂ, ਕਰਦੇ ਜ਼ਰੂਰ ਹਾਂ ਅਸੀਂ। ਸਫਲਤਾ ਜਾਂ ਅਸਫਲਤਾ, ਅਸਫਲ ਹੋਣਗੇ ਉਹ ਸਾਡੇ ਕੀਤੇ ਹੋਏ ਕੰਮ ਵਿੱਚ, ਲਾਭ ਹੋਊ ਜਾਂ ਹਾਨੀ ਹੋਊ ਉਹ ਸਾਡੇ ਵੱਸ ਦੀ ਗੱਲ ਨਹੀਂ। ਲਾਭ ਵਾਸਤੇ ਕਰਦੇ ਹਾਨੀ ਹੋ ਜਾਂਦੀ ਹੈ, ਕਰਦੇ ਹੀ ਨਹੀਂ ਲਾਭ ਹੋ ਜਾਂਦਾ, ਕਰਦੇ ਹੀ ਨਹੀਂ ਕੁਛ ਲਾਭ ਹੋ ਜਾਂਦਾ। ਚੇਤਾ ਵੀ ਨਹੀਂ ਹੁੰਦਾ ਕਿ ਕੋਈ ਚੀਜ਼ ਪ੍ਰਾਪਤ ਹੋਣੀ ਹੈ, ਮਿਲ ਜਾਂਦੀ ਹੈ, ਲਾਭ ਹੋ ਜਾਂਦਾ। ਲਿਖਣਾਵੇ ਧਰਮ
ਬਹਾਲਿਆ,
ਬਹਾਲਿਆ। ਅਸਲ ਚ ਧਰਮ ਕੀ ਹੈ? ਅੱਧਾ ਮਨ ਧਰਮੀ ਹੈ, ਅੱਧਾ ਅਧਰਮੀ ਹੈ, ਇਹ ਜੀਵ ਅੱਧਾ ਅਧਰਮੀ ਹੈ, ਅੱਧਾ ਧਰਮੀ ਹੈ। ਜਿਹੜਾ ਧਰਮੀ ਪਾਸਾ ਹੈ ਉਹਦਾ ਨਾਂ ਹੀ ਧਰਮਰਾਜ ਹੈ, ਉਹ ਸੱਚਾ ਸੁੱਚਾ, ਉਹਦੀ ਕੋਈ ਰਿਆਇਤ ਨਹੀਂ ਕਰਦਾ। ਇਹਨੂੰ ਨੰਬਰ ਦਿੰਦਾ ਉਹ ਇਹਦੇ ਚੰਗੇ ਕੰਮਾਂ ਦੇ, ਚੰਗੀ ਸੋਚ ਦੇ। ਜੇ ਕੋਈ ਬੁਰੇ ਕੰਮ ਖਾਤਰ ਉੱਠ ਕੇ ਖਲੋਦਾ ਹੈ ਤਾਂ ਉਹ ਇਹ ਜ਼ਰੂਰ ਕਹਿੰਦਾ ਵੀ ਕੰਮ ਤਾਂ ਬਾਈ ਬੁਰਾ, ਉਹ ਆਪਣੀ ਵੋਟ ਦੂਏ ਪਾਸੇ ਦੇ ਦਿੰਦਾ। ਇਹ ਮੰਨੇ ਚਾਹੇ ਨਾ ਮੰਨੇ, ਉਹ ਹਟਾਉਂਦਾ ਵੀ ਹੈ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ, ਇਹ ਘਾਟੇ ਵਾਲਾ ਕੰਮ ਹੈ, ਨੁਕਸਾਨ ਵਾਲਾ ਕੰਮ ਹੈ, ਬੇਇੱਜ਼ਤੀ ਵਾਲਾ ਕੰਮ ਹੈ। ਮਨ ਮੰਨੇ, ਬੁੱਧੀ ਔਰ ਮਨ ਮੰਨਣ ਚਾਹੇ ਨਾ ਮੰਨਣ, ਜਦੋਂ ਉਹਨੇ ਕਹਿ ਦਿੱਤਾ ਕੰਮ ਗਲਤ ਹੈ, ਉਹਨੇ ਲਿਖ ਦਿੱਤਾ ਗਲਤ ਹੈ, ਅਸਲ ਦੇ ਵਿੱਚ ਇਹੀ ਲਿਖਣਾ ਹੈ। ਅੰਦਰਲੇ ਮਨ ਨੇ ਜੋ ਮੰਨ ਲਿਆ ਗਲਤ ਹੈ, ਉਹ ਲਿਖ ਦਿੱਤਾ ਉਹਨੇ ਗਲਤ ਹੈ, ਉਹ ਲਿਖਿਆ ਗਿਆ, ਉਹ ਲਿਖਿਆ ਹੋਇਆ ਦਰਗਾਹ 'ਚ ਪਹੁੰਚ ਗਿਆ ਉਹ ਲਿਖਾ। ਇਹ ਆਪਣੇ ਬਾਣੇ ਚੱਲਦਾ ਜੀਵ, ਗੁਰ ਕੇ ਬਾਣੇ ਨਹੀਂ ਚੱਲਿਆ, ਗੁਰ ਹੈ ਨਾ ਦਲਾ, ਉਹਨੇ ਕਿਹਾ ਨਾ ਕਰ, ਉਹਦੇ ਬਾਣੇ ਨਹੀਂ ਚੱਲੇ, ਆਪਣੇ ਬਾਣੇ ਚੱਲਿਆ। ਵਿਛੜ ਚੋਟਾ ਗੁਰ ਤੋਂ ਅਲੱਗ ਹੋ ਕੇ ਤਾਂ ਚੋਟ ਖਾਊਗਾ, ਤੇ ਮਤਲਬ ਇਹ ਹੈ। ਜਦ ਉਹਦੀ ਨਹੀਂ ਮੰਨਦਾ ਨਾ ਗੱਲ ਅੰਤਰਾਤਮਾ ਦੀ, ਫਿਰ ਉਹਦੇ ਨਾਲ ਵਿਛੜ ਕੇ ਅਲੱਗ ਹੋ ਕੇ ਕੰਮ ਕਰਦਾ, ਫਿਰ ਚੋਟ ਖਾਂਦਾ, ਮਤਲਬ ਇਹੀ ਹੈ। ਗੁਰ ਕੋਈ ਬਾਹਰ ਨਹੀਂ ਹੁੰਦਾ ਹੈਗਾ, ਅੱਧਾ ਚੇਲਾ ਅੱਧਾ ਗੁਰ ਹੈ, ਆਪਣੇ ਆਪ ਨੂੰ ਆਪੇ ਸਮਝਾਉਂਦਾ, ਮਨ ਸ਼ੁੱਧ ਮਨ ਅਸ਼ੁੱਧ ਮਨ ਨੂੰ ਸਮਝਾ ਰਿਹਾ, ਬਸ ਆਪ ਉਪਦੇਸ਼ੇ ਸਮਝੇ, ਆਪੇ ਰਚਿਆ ਸਭ ਕੇ ਸਾਧੂ। ਸ਼ੁੱਧ ਮਨ ਸਾਰਿਆਂ ਨਾਲ ਰਚਿਆ ਹੋਇਆ, ਸ਼ੁੱਧ ਮਨ ਦਾ ਸੁਭਾਅ ਇੱਕ ਹੈ, ਅਸ਼ੁੱਧ ਦਾ ਸੁਭਾਅ ਵੱਖਰਾ ਵੱਖਰਾ। ਅਸ਼ੁੱਧ ਅਸ਼ੁੱਧ ਨਾਲ ਵੀ ਨਹੀਂ ਏਕਾ ਕਰਦਾ, ਸ਼ੁੱਧ ਨਾਲ ਕੀ ਏਕਾ ਕਰਨਾ, ਅਸ਼ੁੱਧ ਆਪਸ ਵਿੱਚ ਵੀ ਨਹੀਂ ਏਕਾ ਕਰਦੇ, ਉਹ ਸਵਾਰਥੀ ਹੈ। ਅਸ਼ੁੱਧ ਮਨ ਸਵਾਰਥੀ ਹੈ, ਸ਼ੁੱਧ ਮਨ ਪਰਮਾਰਥੀ ਹੈ, ਚੰਗੀ ਸਿੱਖਿਆ ਦਿੰਦਾ ਹਰੇਕ ਕਿਸੇ ਨੂੰ। ਇਹ ਯੁਧਿਸ਼ਠਿਰ ਸਭ ਤੋਂ ਵੱਡਾ ਹੈ, ਵੱਡਾ ਨਾ ਸਾਰਿਆਂ ਨੂੰ, ਪਰ ਯੁਧਿਸ਼ਠਿਰ ਵੀ ਚੰਗੀ ਉਹ ਸਿੱਖਿਆ ਦਿੰਦਾ। ਕਿਸੇ ਨੂੰ ਮਾੜੀ ਸਿੱਖਿਆ ਵੀ ਯੁਧਿਸ਼ਠਿਰ ਨੇ ਦਿੱਤੀ ਹੋਵੇ, ਲਿਖਿਆ ਨਹੀਂ ਹੋਇਆ। ਜਦ ਦੁਰਯੋਧਨ ਆਇਆ ਪੁੱਛਣ ਵੀ ਮੇਰੀ ਮੌਤ ਕਿਵੇਂ ਰੁਕ ਸਕਦੀ ਹੈ, ਮੈਂ ਕਿਵੇਂ ਬਚ ਸਕਦਾ, ਉਹਨੇ ਸੱਚੀ ਗੱਲ ਦੱਸਤੀ। ਕਹਿਣ ਤੋਂ ਮਤਲਬ ਇਹ ਹੈ ਕਿ ਜਿਹੜਾ ਚਿੱਤ ਅੰਤਰਾਤਮਾ ਉਹ ਸੱਚੀ ਹੋਈ ਗੱਲ ਦੱਸਦੀ, ਉਹ ਸੱਚੇ ਬੋਲਦਾ, ਉਹ ਠੀਕ ਹੈ ਰਹਿ ਦਿੰਦਾ। ਯੁਧਿਸ਼ਠਿਰ ਤੱਕ ਪ੍ਰਤੀਕ ਹੈ, ਉਹਦਾ ਕੋਈ ਬੈਰੀ ਬਗਾਨਾ ਨਹੀਂ ਹੈ ਅਸਲ ਦੇ ਵਿੱਚ ਨਾ, ਉਹਨੂੰ ਕੋਈ ਯੁਧਿਸ਼ਠਿਰ ਨੂੰ ਨਹੀਂ ਉਹ ਬੈਰੀ ਲੱਗਦਾ, ਕ੍ਰਿਸ਼ਨ ਨੂੰ ਬੈਰੀ ਲੱਗਦਾ। ਉਹ ਕ੍ਰਿਸ਼ਨ ਕਹਿ ਰਿਹਾ ਯੁਧਿਸ਼ਠਿਰ ਨੇ ਕੰਮ ਖਰਾਬ ਕਰਤਾ ਸਾਡਾ, ਇਹਨੇ ਤਾਂ ਪੱਟੀ ਮੇਸ ਕਰਤੀ, ਸਾਡਾ ਦੁਸ਼ਮਣ, ਹੁਣ ਉਹਨੇ ਮਰਨਾ ਨਹੀਂ। ਦੇਖੋ ਕ੍ਰਿਸ਼ਨ ਸੱਚਿਆਰਾ ਨਹੀਂ ਹੈ, ਕ੍ਰਿਸ਼ਨ ਬੈਰੀ ਬਗਾਨਾ ਮੰਨਦਾ, ਫਿਰ ਭਗਵਾਨ ਕਾਹਦਾ ਹੋਇਆ, ਭਗਵਾਨ ਦਾ ਵੈਰੀ ਬਗਾਨਾ ਹੁੰਦਾ ਕੋਈ? ਇਹ ਸੀ ਕਮੀ ਹਿੰਦੂ ਮਤ ਦੇ ਵਿੱਚ, ਜਿਹਨੇ ਇਹਨੂੰ ਮਤ ਨੇ ਕੀ ਬਣਾ ਦਿੱਤਾ, ਇਹਨੂੰ ਮਤ ਨੇ ਕੌਣ ਕਹਾ ਅੰਨਾ ਬਣਾ ਦਿੱਤਾ ਇਹਨੂੰ, ਕਿਉਂ ਜਿਹਦਾ ਭਗਵਾਨ ਵੀ ਹੇਰਾ ਫੇਰੀ ਕਰਦਾ ਹੋਵੇ, ਉਹ ਚੇਲੇ ਹੇਰਾ ਫੇਰੀ ਕਿਉਂ ਨਾ ਕਰਨ, ਹੇਰਾ ਫੇਰੀ ਵਿਰਸੇ ਚ ਦੇ ਦਿੱਤੀ ਇਹਨਾਂ ਨੂੰ, ਹੇਰਾ ਫੇਰੀ ਜਾਇਜ਼ ਦੇ ਦਿੱਤੀ, ਜਾਇਜ਼ ਗੁਰਮਤ ਚ ਕਿਤੇ ਹੇਰਾ ਫੇਰੀ ਜਾਇਜ਼ ਨਹੀਂ, ਬਿਲਕੁਲ ਨਹੀਂ। ਕੋਈ ਸਾਡੇ ਨਾਲ ਕਰੇ ਹੇਰਾ ਫੇਰੀ ਅਸੀਂ ਨਹੀਂ ਕਰ ਸਕਦੇ, ਕੋਈ ਬੈਰੀ ਬਗਾਨਾ ਮੰਨੇ ਅਸੀਂ ਨਹੀਂ ਮੰਨ ਸਕਦੇ, ਅਸੀਂ ਹੋਰ ਤਰੀਕੇ ਨਾਲ ਬਾਉਂਡ ਹਾਂ, ਅਸੀਂ ਸੱਚ ਦੀ ਰੱਸੀ ਨਾਲ ਬੰਨੇ ਹੋਏ, ਸੱਚ ਨਾਲ ਜੁੜੇ ਹੋਏ, ਉਹ ਮਾਇਆ ਨਾਲ ਜੁੜੇ ਹੋਏ, ਕਰਨ ਉਹ ਕੋਈ ਗੱਲ ਨਹੀਂ। ਉਹਨਾਂ ਦਾ ਭਗਵਾਨ ਕ੍ਰਿਸ਼ਨ ਹੈ, ਜਿਵੇਂ ਕ੍ਰਿਸ਼ਨ ਨੇ ਕੀਤਾ ਕਰਦੇ ਰਹਿਣ, ਆਪਾਂ ਨੂੰ ਕੋਈ ਇਤਰਾਜ਼ ਨਹੀਂ। ਇਸ ਕਰਕੇ ਹਿੰਦੂ ਮਤ ਦੀ ਇੱਜ਼ਤ ਦੁਨੀਆਂ 'ਚ ਨਹੀਂ ਰਹੀ, ਜਿਹੜੀ ਕਿਸੇ ਵੇਲੇ ਵੈਦਿਕ ਜ਼ਮਾਨੇ ਸੀ, ਜਦੋਂ ਵੇਦ ਦਾ ਪ੍ਰਚਾਰ ਸੀ ਵੇਦਾਂ ਦਾ, ਉਹ ਜਿਹੜੀ ਇੱਜ਼ਤ ਸੀ ਅੱਜ ਕਿਉਂ ਨਹੀਂ ਰਹੀ ਹਿੰਦੂਆਂ ਦੀ? ਵੇਦ ਛੱਡਦਾ, ਵੇਦ ਛੱਡ ਕੇ ਉਹ ਗ੍ਰੰਥ ਲੈ ਲਏ ਜਿੱਥੇ ਹੇਰਾ ਫੇਰੀ ਨੂੰ ਜਾਇਜ਼ ਕਰਾਰ ਦੇ ਦਿੱਤਾ। ਦਗਾ ਕਰਨਾ, ਝੂਠ ਬੋਲਣਾ ਜਾਇਜ਼ ਕਰਾਰ ਦੇ ਦਿੱਤਾ।
ਸਲੋਕ ਮਹੱਲਾ ਪਹਿਲਾ, ਵਿਸਮਾਦ ਨਾਦ ਵਿਸਮਾਦ ਵੇਦ,
ਵਿਸਮਾਦ ਨਾਦ ਵਿਸਮਾਦ ਵੇਦ, ਨਾਦ ਦੀ ਗੱਲ ਕਰਦੇ ਜੋਗੀ, ਨਾਦ ਦੀ ਗੱਲ ਕਰਦੀ ਹੈ ਸਾਰੀ ਦੁਨੀਆ ਕਿ ਨਾਦ ਹੁੰਦਾ। ਨਾਦ ਕੀ ਹੈ? ਨਾਦ ਹੁਕਮ ਹੈ, ਇੱਕ ਮੈਸੇਜ ਆ ਰਿਹਾ ਸੱਚਖੰਡ ਤੇ, ਪਰਮੇਸ਼ਰ ਦੇ ਘਰੋਂ ਮੈਸੇਜ ਆ ਰਿਹਾ ਜਿਹਦੇ ਅਨੁਸਾਰ ਸਾਰੀ ਦੁਨੀਆ ਦਾ ਸਿਸਟਮ ਇਹ ਜਿਹੜੀ ਕੁਦਰਤ ਚੱਲ ਰਹੀ ਹੈ। ਇੱਕ ਤਾਂ ਕੁਦਰਤ ਦਾ ਕੰਟਰੋਲ ਹੈ, ਜੜ ਵਸਤੂ ਤੇ ਕੰਟਰੋਲ ਹੈ, ਜ਼ਮੀਨ ਘੁੰਮਦੀ ਹੈ ਉਹਦੀ ਸ਼ਕਤੀ ਨਾਲ ਘੁੰਮਦੀ ਹੈ, ਨਾਦ ਦੀ ਸ਼ਕਤੀ ਨਾਲ ਘੁੰਮਦੀ ਹੈ ਜ਼ਮੀਨ। ਸੂਰਜ ਸੌਰ ਮੰਡਲ ਸਾਰਾ ਜਿਹੜਾ ਚੱਲ ਰਿਹਾ ਚਲਾਇਮਾਨ, ਔਰ ਇੱਕ ਖਾਸ ਦਿਸ਼ਾ ਦੇ ਵਿੱਚ ਚਲਾਇਮਾਨ ਚੱਲਦਾ, ਟਕਰਾਉਂਦਾ ਨਹੀਂ, ਟਕਰਾ ਵੀ ਜਾਂਦਾ ਤਾਂ ਵੀ ਉਹਦਾ ਬਚਾਅ ਹੈ ਵਿੱਚ, ਇਹ ਸਾਰਾ ਉਹਦੀ ਸ਼ਕਤੀ ਨਾਲ ਚੱਲ ਰਿਹਾ, ਉਹਦੀ ਰਜ਼ਾ ਨਾਲ ਚੱਲ ਰਿਹਾ। ਫਿਰ ਜਿਹੜੇ ਅਸੀਂ ਜੀਵ ਹਾਂ, ਸਾਨੂੰ ਜੋ ਮੈਸੇਜ ਆ ਰਿਹਾ ਕਿ ਅਸੀਂ ਕਰਨਾ ਕੀ ਨਹੀਂ ਕਰਨਾ, ਉਹ ਵੀ ਨਾਦ ਹੈ। ਜੇ ਨਾਦ ਨੂੰ ਕੋਈ ਬੁੱਝ ਲਵੇ, ਜਾਣ ਲਵੇ, ਤਾਂ ਬਿਸਮਾਦ ਹੋਊਗਾ, ਬਿਸਮਾਦ ਉਹਦੇ ਵਾਸਤੇ, ਕਿਉਂ ਹੈ ਤਾਂ ਸਹੀ ਉਹ ਚੀਜ਼ ਹੈ ਤਾਂ ਸਹੀ, ਪਰ ਆਦਮੀ ਨਹੀਂ ਯਕੀਨ ਕਰਦਾ। ਜਿਹੜੀ ਚੀਜ਼ ਹੋਵੇ ਆਦਮੀ ਯਕੀਨ ਨਾ ਕਰੇ, ਕਰ ਸਕੇ ਉਹਦੇ ਤੇ, ਉਹ ਬਿਸਮਾਦ ਹੁੰਦੀ। ਜੇ ਉਹਦਾ ਸਾਰਾ ਵਰਣਨ ਨਾਦ ਦਾ, ਜਿਵੇਂ ਨਾਮ ਬਾਰੇ ਅਸੀਂ ਜੋ ਕੁਝ ਸੁਣਦੇ ਹਾਂ, ਜੇ ਵਾਕਿਆ ਹੀ ਨਾਮ ਹੋਵੇ ਕਿ ਨਾਮ ਜੰਮਣ ਵਾਲੇ ਕੱਟ ਦਿੰਦਾ ਹੈ, ਨਾਮ ਇੱਕ ਜਹਾਜ਼ ਹੈ, ਉਹਦੇ ਭਵਸਾਗਰ ਤੋਂ ਡੁੱਬਦਾ ਨਹੀਂ ਹੈ ਉਹਦੇ ਨਾਲ, ਇਹ ਜਿਹੜੀਆਂ ਉਹਦੀਆਂ ਸਾਰੀਆਂ ਖੂਬੀਆਂ ਨੇ, ਸੁਣਦੇ ਹਾਂ ਅਸੀਂ, ਵਿਸ਼ਵਾਸ ਨਹੀਂ ਕਰਦੇ ਹੈ ਕਿ ਵੀ ਕੋਈ ਇਹੋ ਜਿਹੀ ਚੀਜ਼ ਹੋ ਸਕਦੀ ਹੈ। ਫਿਰ ਅੱਖਾਂ ਨੂੰ ਦੀਦਾ ਵੀ ਨਹੀਂ ਹੈ, ਗਿਆਨ ਇੰਦਰਾਂ ਦੀ ਪਕੜ ਤੋਂ ਹੈ ਵੀ ਪਰੇ। ਆਦਮੀ ਇਹ ਸਮਝਦਾ ਵੀ ਐਵੇਂ ਇਹ ਗੱਲਾਂ ਫੋਕੀਆਂ ਜੀਆਂ ਨੇ, ਕਈਆਂ ਹੋਈਆਂ ਨੇ, ਪੋਸੀਬਲ ਨਹੀਂ ਹੈ। ਜਿਹੜਾ ਉਹਨੂੰ ਸਪਰਸ਼ ਕਰ ਲੈਂਦਾ ਨਾਦ ਨੂੰ, ਉਹਨੂੰ ਦਰਸ਼ਨ ਕਰ ਲੈਂਦਾ ਉਹਦਾ, ਉਹ ਫਿਰ ਦੱਸ ਨਹੀਂ ਸਕਦਾ। ਉਹ ਕਹਿੰਦਾ ਹੈ ਤਾਂ ਸਹੀ, ਲਖਾ ਜਾ ਕੋਈ, ਬਸ ਇਹੀ ਕਹਿ ਸਕਦਾ, ਹੈ ਤਾਂ ਸਹੀ। ਕਬੀਰ ਵੀ ਇਹੀ ਕਹਿ ਰਿਹਾ, ਹੈ ਤਾਂ ਸਹੀ। ਸ਼ਾਇਦ ਕਬੀਰ ਨੂੰ ਵੀ ਭੁਲੇਖਾ ਸੀ ਵੀ ਖਬਰ ਨਹੀਂ ਹੋਵੇ ਜਾਂ ਨਾ ਹੋਵੇ, ਕਿਉਂਕਿ ਐਸ ਸਾਡੇ ਕੋਲ ਜੋ ਗੁਰਬਾਣੀ ਹੈ, ਜਦੋਂ ਤੋਂ ਇਹ ਪ੍ਰਗਟ ਹੋਇਆ ਨਾਦ, ਇਹ ਗੁਰਮਤ ਪ੍ਰਗਟ ਹੋਈ ਹੈ, ਕਬੀਰ ਸਭ ਤੋਂ ਪਹਿਲਾਂ ਹੈਗਾ। ਕਬੀਰ ਦੀ ਜੋ ਸਾਡੇ ਕੋਲ ਗੁਰਬਾਣੀ ਹੈ, ਕਬੀਰ ਦੀ ਬਾਣੀ ਹੈ ਜੋ, ਉਹ ਸਭ ਤੋਂ ਪਹਿਲਾਂ ਗਿਆਨ ਹੈ। ਬਾਕੀ ਭਗਤਾਂ ਨੂੰ ਵੀ ਉਹਨੇ ਦੱਸੀ ਹੈ, ਉਹਨੇ ਵੀ ਉਹ ਤੋਂ ਪਹਿਲਾਂ ਦੁਨੀਆਂ ਨੂੰ ਨਹੀਂ ਪਤਾ ਹੈਗਾ, ਗ੍ਰੰਥਾਂ ਵਿੱਚ ਲਿਖੀ ਹੋਈ ਹੈ ਗੱਲ, ਜਿਵੇਂ ਅੱਜ ਗ੍ਰੰਥਾਂ 'ਚ ਲਿਖੀ, ਸਾਡੇ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੋਈ ਹੈ, ਸਾਨੂੰ ਸਮਝ ਨਹੀਂ ਹੈਗੀ ਗੱਲ ਕੀ ਹੈ। ਉਦੋਂ ਵੀ ਸਮਝ ਨਹੀਂ ਸੀਗੀ, ਲਿਖਤ ਵਿੱਚ ਸੀ ਗੱਲ, ਕਬੀਰ ਨੇ ਉਹ ਲਿਖਤ ਪੜ੍ਹੀ ਜਾ ਕੇ। ਮਗਹਰ ਸ਼ਹਿਰ ਹੈ ਇੱਕ, ਮਗਹਰ ਕਾਸ਼ੀ ਤੋਂ ਖਿਲਾਫ ਹੈ ਉਹ, ਜਿਵੇਂ ਅੱਜ ਗੁਰਬਾਣੀ ਸਾਡੀ ਸਿਮਰਤ ਸ਼ਾਸਤਰਾਂ ਤੋਂ ਖਿਲਾਫ ਹੈ ਨਾ, ਵੇਦ ਤੋਂ ਖਿਲਾਫ ਨਹੀਂ ਹੈ ਬਾਣੀ, ਕਤੇਬ ਤੋਂ ਖਿਲਾਫ ਨਹੀਂ ਹੈ ਗੁਰਬਾਣੀ, ਖਿਲਾਫ ਨਹੀਂ ਹੈ ਕਤੇਬ ਨੂੰ, ਔਰ ਕਤੇਬ ਵਾਲਿਆਂ ਨੂੰ ਥੋੜਾ ਜਿਹਾ ਹੋਰ ਗਾਹਾਂ ਦੱਸਦੀ ਹੈ, ਵੇਦ ਨੂੰ ਗਾਹਾਂ ਦੱਸਣ ਦੀ ਲੋੜ ਨਹੀਂ, ਵੇਦ ਵਿੱਚ ਸਭ ਕੁਛ ਹੈਗਾ। ਵੇਦ ਦੇ ਸਿਰਫ ਅਰਥ ਸਮਝਾਉਂਦੀ ਹੈ, ਵੇਦ ਦੇ ਜਿਹੜੇ ਅਰਥਾਂ ਦੇ ਅਨਰਥ ਕਰ ਲਏ ਨਾ ਪੰਡਤ ਨੇ, ਉਹ ਅਰਥ ਠੀਕ ਕੀਤੇ ਨੇ ਵੇਦ ਦੇ, ਤਾਂ ਜਿਵੇਂ ਅਸੀਂ ਗੁਰਬਾਣੀ ਦੇ ਹੁਣ ਅਰਥ ਠੀਕ ਕਰ ਰਹੇ ਹਾਂ, ਟੀਕਿਆਂ ਨੇ ਅਰਥਾਂ ਦੇ ਅਨਰਥ ਕਰਤੇ, ਅਸੀਂ ਅਰਥ ਲੱਭ ਕੇ ਬੁੱਝ ਕੇ ਇਹਦੇ ਚ ਗੁਰਬਾਣੀ ਚੋਂ ਹੀ, ਗੁਰਬਾਣੀ ਚ ਗੁਰਬਾਣੀ ਦੇ ਅਰਥ ਪਏ ਨੇ, ਉਹ ਅਰਥ ਠੀਕ ਕਰ ਰਹੇ ਹਾਂ। ਇਵੇਂ ਉਹ ਠੀਕ ਠੀਕ ਅਰਥ ਬੁੱਝ ਕੇ ਕਬੀਰ ਨੇ ਦੱਸ ਦਿੱਤੇ ਵੀ ਗੱਲ ਆਹ ਹੈ। ਫਿਰ ਉਸ ਅਵਸਥਾ ਨੂੰ ਪਹੁੰਚ ਵੀ ਗਿਆ ਕਬੀਰ, ਪਹੁੰਚ ਜਾਂਦਾ, ਹਰੇ ਕੇ ਪਹੁੰਚ ਜਾਂਦਾ, ਭੱਟ ਵੀ ਪਹੁੰਚ ਗਏ। ਇਹ ਕੋਈ ਜਾਦੂ ਵਾਲੀ ਗੱਲ ਨਹੀਂ ਹੈ। ਜੇ ਕੋਈ ਇਹ ਮੰਨੇ ਵੀ ਪਹੁੰਚ ਨਹੀਂ ਸਕਦਾ, ਉਹ ਬਿਲਕੁਲ ਉਹਦਾ ਡੱਲ ਦਿਮਾਗ ਹੈ।